प्रणाम श्री वाहे गुरु साहेब जी तनासरी महला चौथा काल युग का धर्म कहो तुम पाई केव छूट है हम छूट का की हर हर जप बेड़ी हर तुल्हा हर जप तरह तरह की काल युग का धर्म कहो तुम पाई केव छूट है हम छूट का की हर हर जप बेड़ी हर तुल्हा हर जप तरह तरह की हर जी लाज रखो हर जन की हर हर जपन जपाव हो अपना हम मांगी भगत एकाकी रहाओ हर के सेवक से हर प्यारे जिन जप हर बचना की लेखा चित्र गुपत जो लिखिया सब छूटी जम की बाकी हर के संत जप मन हर हर लग संगत साध जना की दुनियर सूर तृष्णा अगन बुझानी शिव चर चंद चंदा की तुम वड पुरख वड अगम अगोचर तुम आप अपाकी जन नानक कौ प्रभ कृपा की जय कर दासन दास दशा की तुम वड पुरख वड अगम अगोचर तुम आप अपाकी जन नानक कौ प्रभ कृपा की जय कर दासन दास दशा की वाहे गुरु जी का खालसा
वाहे गुरु जी की फतेह। शहनशाह हर दो आलम साहिबे कमाल तन तन साहिब श्री गुरु ग्रंथ साहिब पातशाह जी दी पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी वाहे गुरु जी का खालसा वाहे गुरु जी की फतेह। गुरु सवारियो आप वडभागियो जो ओ पावन स्थान डिठे सभे थाव नहीं तुद जिहया बद्ध हो पुरख बिदाते तां तू सोहया सचखंड श्री हरिमंदर साहब उस पावन स्थान दे दर्शन दिदारे कर रहे गुरु रूप गुरु खालसा साध संगत जीओ आप वड्डे भागां वाले बने हो ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਤਮਸਤਕ ਹੋ ਕੇ ਜੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਉਸ ਦੀ ਵਿਚਾਰ ਰਲ ਮਿਲ ਕੇ ਕਰਨ ਵਾਸਤੇ ਇਸ ਪਾਵਨ ਸਥਾਨ 'ਤੇ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਉਹ ਮੁਬਾਰਕ ਹੁਕਮ ਸਰਵਣ ਕੀਤਾ ਹੈ। ਅੱਜ ਦਾ ਇਹ ਮੁਬਾਰਕ ਹੁਕਮਨਾਮਾ ਗੁਰੂ ਰਾਮਦਾਸ ਪਾਤਸ਼ਾਹ ਜੀ ਤਨਾਸਰੀ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 668 'ਤੇ ਸਭਾਏਮਾਨ ਹੈ। ਇਸ ਮੁਬਾਰਕ ਹੁਕਮ ਅੰਦਰ ਇੱਕ ਅਰਦਾਸ ਹੈ, ਇੱਕ ਤਰਲਾ ਹੈ ਕਿ ਕਿਵੇਂ ਉਸ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਔਰ ਇਹ ਜੋ ਇੱਕ ਸੰਸਾਰ ਹੈ ਇਹ ਇੱਕ ਦੁੱਖਾਂ ਦਾ, ਕਲੇਸ਼ਾਂ ਦਾ, ਝਗੜਿਆਂ ਦਾ ਅਖਾੜਾ ਹੈ। ਇਹਦੇ ਵਿੱਚੋਂ ਮਨੁੱਖ ਨੇ ਕਿਵੇਂ ਪਾਰ ਲੰਘਣਾ ਹੈ ਔਰ ਕੋਈ ਭਾਗਾਂ ਵਾਲਾ ਹੀ ਜਿਹੜਾ ਇਹਦੇ ਵਿੱਚੋਂ ਪਾਰ ਨਿਕਲਦਾ, ਬਹੁਤੇ ਤੇ ਇਹਦੇ ਵਿੱਚ ਖਚਤ ਹੀ ਹੋ ਜਾਂਦੇ ਨੇ ਔਰ ਕੋਈ ਬੰਦਾ ਐਸਾ ਨਹੀਂ ਜਿਹੜਾ ਕਹਿੰਦਾ ਹੋਵੇ ਕਿ ਮੈਨੂੰ ਦੁੱਖ ਕੋਈ ਨਹੀਂ, ਮੇਰੇ ਘਰ ਵਿੱਚ ਕਲੇਸ਼ ਕੋਈ ਨਹੀਂ, ਝਗੜਾ ਕੋਈ ਨਹੀਂ। ਕਿਉਂਕਿ ਸੰਸਾਰ ਹੈ ਹੀ ਇਹ ਦੁੱਖਾਂ ਦਾ ਘਰ ਹੈ। ਇੱਥੋਂ ਤੱਕ ਕਿ ਮੇਰੇ ਪਾਤਸ਼ਾਹ ਜੀ ਨੇ ਕਿਹਾ ਕਿ ਬਾਲੀ ਰੋਵੈ ਨਾ ਏ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਜਗਤ ਹੀ ਦੁਖੀ ਹੈ। ਕਿਉਂਕਿ ਜਿੱਥੋਂ ਸੁੱਖ ਮਿਲਣਾ ਸੀ ਉਸ ਸੁੱਖਾਂ ਦੇ ਦਾਤੇ ਨਾਲ ਸਾਂਝ ਨਹੀਂ ਪਾਈ। ਸਾਨੂੰ ਕਿਤੇ ਸਮਝ ਪੈ ਜਾਏ ਕਿ ਇਹ ਸੁੱਖ ਕਿੱਥੋਂ ਮਿਲਦਾ ਹੈ। ਇਸੇ ਕਰਕੇ ਬਾਣੀ ਦੀ ਵਿਚਾਰ ਕਰਨ ਵਾਸਤੇ ਕਿਹਾ ਗਿਆ ਔਰ ਜਿੰਨਾ ਚਿਰ ਵਿਚਾਰ ਨਾ ਕੀਤੀ ਜਾਏ ਓਨੀ ਦੇਰ ਗੱਲ ਨਹੀਂ ਬਣਦੀ। ਸਾਡੇ ਕੋਲ ਜਿੰਨੀ ਮਰਜ਼ੀ ਕੀਮਤੀ ਚੀਜ਼ ਹੋਵੇ ਨਾ ਜੀ, ਮਾਫ ਕਰਨਾ, ਜੇ ਸਾਨੂੰ ਉਹਦੇ ਬਾਰੇ ਸਮਝ ਨਹੀਂ ਤੇ ਉਹ ਸਾਡੇ ਲਈ ਕੁਝ ਵੀ ਨਹੀਂ ਹੈ। ਭਾਵੇਂ ਜਿੰਨੀ ਮਰਜ਼ੀ ਕੀਮਤੀ ਹੈ, ਜੇ ਸਮਝ ਨਹੀਂ ਤੇ ਉਹ ਤੁੱਛ ਹੈ। ਜਿਸ ਚੀਜ਼ ਦੀ ਸਮਝ ਆਉਂਦੀ ਹੈ ਨਾ, ਉਸ ਚੀਜ਼ ਤੋਂ ਸਾਡਾ ਮਨ ਪ੍ਰਭਾਵਿਤ ਹੁੰਦਾ ਹੈ ਔਰ ਜਿਸ ਚੀਜ਼ ਤੋਂ ਮਨ ਪ੍ਰਭਾਵਿਤ ਹੋ ਜਾਏ ਉਸ ਚੀਜ਼ ਦੀ ਮਨ ਮੰਗ ਕਰਦਾ ਹੈ, ਦੂਜੇ ਦੀ ਮੰਗ ਨਹੀਂ ਕਰੇਗਾ। ਜਿਹਦੇ ਤੋਂ ਪ੍ਰਭਾਵਿਤ ਹੋ ਗਿਆ ਉਹਦੀ ਮੰਗ ਕਰੇਗਾ, ਪ੍ਰਭਾਵਿਤ ਉਹਦੇ ਤੋਂ ਹੋਵੇਗਾ ਜਿਹਦੀ ਸਮਝ ਆ ਜਾਏ। ਸਾਡਾ ਮਨ ਪ੍ਰਭਾਵਿਤ ਹੈ ਪਰਿਵਾਰ ਤੋਂ ਕਿਉਂਕਿ ਸਮਝ ਆ ਗਈ ਹੈ। ਮਨੁੱਖ ਦਾ ਮਨ ਪ੍ਰਭਾਵਿਤ ਹੈ ਮਾਇਆ ਤੋਂ, ਸਮਝ ਆ ਗਈ ਹੈ। ਹਰ ਵੇਲੇ ਮਾਇਆ ਦੀ ਮੰਗ ਅੰਦਰ ਚੱਲਦੀ ਰਹਿੰਦੀ, ਮਾਇਆ ਮਨੋ ਨਾ ਵਿਸਰੈ ਮੰਗ ਹੈ ਦਮਾ ਦਮ, ਹਰ ਵੇਲੇ ਮੰਗ ਚੱਲਦੀ ਹੈ। ਕਿਉਂ? ਕਿਉਂਕਿ ਸਮਝ ਆ ਗਈ ਹੈ। ਪਰਿਵਾਰ ਦੀ ਸਮਝ ਹੈ, ਧੀਆਂ ਪੁੱਤਰਾਂ ਦੀ ਸਮਝ ਹੈ। ਕਦੇ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਅੱਜ ਵਾਜੇ ਵਜਾਓ, ਅੱਜ ਬੱਚਿਆਂ ਨੂੰ ਚੇਤੇ ਕਰਨਾ। ਕਦੇ ਕੋਈ ਇਹ ਨਹੀਂ ਕਹਿੰਦਾ ਕਿ ਮਾਂ ਬਾਪ ਨੂੰ ਚੇਤੇ ਕਰਨਾ, ਤਬਲੇ ਵਜਾਓ, ਛੈਣੇ ਖੜਕਾਓ, ਨਹੀਂ। ਉਹਨਾਂ ਦੀ ਸਮਝ ਹੈ, ਹਰ ਵੇਲੇ ਅੰਦਰ ਮੰਗ ਚੱਲਦੀ ਰਹਿੰਦੀ ਹੈ। ਪਰ ਉਸ ਪਰਮਾਤਮਾ ਭਾਵੇਂ ਵਾਜੇ ਵਜਾਓ, ਛੈਣੇ ਖੜਕਾਓ, ਤਬਲੇ ਵਜਾਓ, ਉਹ ਫਿਰ ਵੀ ਚੇਤੇ ਨਹੀਂ ਆਉਂਦਾ। ਕਾਰਨ ਕੀ ਬਣ ਗਿਆ? ਕਿਉਂਕਿ ਉਹਦੀ ਸਮਝ ਹੀ ਨਹੀਂ ਪਈ, ਬਾਣੀ ਦੀ ਸਾਨੂੰ ਸਮਝ ਨਹੀਂ ਪਈ। ਮੇਰੇ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਕਹਿੰਦੇ ਨੇ ਬੜੇ ਨੇ ਗੁਰੂ ਦਾ ਦਰਸ਼ਨ ਕਰਨ ਵਾਲੇ, ਬੜੇ ਨੇ ਗੁਰੂ ਦੀ ਪਰਿਕਰਮਾ ਕਰਨ ਵਾਲੇ, ਬੜੇ ਨੇ ਗੁਰੂ ਨੂੰ ਮੱਥਾ ਟੇਕਣ ਵਾਲੇ, ਰਮਾਲ ਚੁੱਕ ਕੇ ਦਰਸ਼ਨ ਕਰਨ ਵਾਲੇ ਵੀ ਤੁਹਾਨੂੰ ਬਹੁਤ ਮਿਲਣਗੇ। ਪਰ ਮੇਰੇ ਸਾਹਿਬ ਕਹਿੰਦੇ ਨੇ ਇੱਦਾਂ ਵੀ ਪੂਰੀ ਗੱਲ ਨਹੀਂ ਬਣਨੀ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ
ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਨੇ ਜਿੰਨੀ ਦੇਰ ਇਸ ਬਾਣੀ ਦੀ ਵਿਚਾਰ ਨਾ ਕੀਤੀ, ਕੇਵਲ ਦਰਸ਼ਨ ਕਰ ਲੈਣ ਨਾਲ ਸਮਝ ਨਹੀਂ ਪੈਣੀ, ਕੇਵਲ ਦਰਸ਼ਨਾਂ ਦੇ ਨਾਲ ਗੱਲ ਨਹੀਂ ਬਣੇਗੀ, ਜਿੰਨਾ ਚਿਰ ਜੋ ਬਾਣੀ ਨੇ ਆਖਿਆ ਉਹਦੇ ਤੇ ਅਮਲ ਨਾ ਕੀਤਾ ਗਿਆ। ਤੇ ਅਮਲ ਤਾਂ ਹੀ ਕਰਾਂਗੇ ਸਾਨੂੰ ਸਮਝ ਪੈ ਜਾਏ ਕਿ ਬਾਣੀ ਨੇ ਆਖਿਆ ਕੀ ਹੈ। ਇਹ ਤੇ ਉਹੀ ਗੱਲ ਹੋਈ ਨਾ ਜੀ ਕਿ ਜਿਵੇਂ ਕਿਸੇ ਬਾਪ ਨੇ ਦੋ ਬੱਚਿਆਂ ਨੂੰ ਚਿੱਠੀਆਂ ਲਿਖੀਆਂ, ਇੱਕ ਪੁੱਤਰ ਨੂੰ ਪਤਾ ਲੱਗਾ ਮੇਰੇ ਬਾਪੂ ਦੀ ਚਿੱਠੀ ਆਈ ਹੈ, ਉਹਨੇ ਬੜੇ ਪਿਆਰ ਦੇ ਨਾਲ ਮਸਤਕ ਨਾ ਲਾਇਆ, ਬਾਰ ਬਾਰ ਚੁੰਮਦਾ ਕਿ ਮੇਰੇ ਬਾਪੂ ਦੀ ਚਿੱਠੀ ਹੈ, ਉਹਨੂੰ ਬੜੇ ਸਤਿਕਾਰ ਨਾਲ ਰੁਮਾਲ ਵਿੱਚ ਲਪੇਟ ਕੇ ਤੇ ਅਲਮਾਰੀ 'ਚ ਰੱਖ ਦਿੱਤਾ ਹੈ। ਜਦੋਂ ਬਾਹਰ ਨਿਕਲਦਾ ਉਦੋਂ ਹੀ ਉਸ ਚਿੱਠੀ ਨੂੰ ਚੁੰਮਦਾ, ਦਰਸ਼ਨ ਕਰਦਾ ਤੇ ਆਪਣੇ ਕਾਰੋਬਾਰ ਤੇ ਚਲਾ ਜਾਂਦਾ ਹੈ। ਦੂਜੇ ਪੁੱਤਰ ਨੂੰ ਵੀ ਚਿੱਠੀ ਮਿਲੀ ਹੈ, ਉਸਨੇ ਵੀ ਉਸ ਚਿੱਠੀ ਨੂੰ ਵੇਖਿਆ, ਲਬਾਂ ਨਾਲ ਚੁੰਮਿਆ, ਮਸਤਕ ਨਾਲ ਲਾਇਆ, ਪਰ ਉਹਨੇ ਇੱਕ ਕੰਮ ਵੱਧ ਕੀਤਾ। ਉਹ ਕਿਹੜਾ ਸੀ? ਉਹਨੇ ਚਿੱਠੀ ਨੂੰ ਖੋਲ੍ਹ ਕੇ ਪੜ੍ਹ ਲਿਆ ਕਿ ਮੇਰੇ ਬਾਪੂ ਨੇ ਆਖਿਆ ਕੀ ਹੈ, ਇਹਦੇ ਵਿੱਚ ਲਿਖਿਆ ਕੀ ਹੈ। ਜਦੋਂ ਉਸ ਚਿੱਠੀ ਨੂੰ ਖੋਲ੍ਹ ਕੇ ਪੜ੍ਹਿਆ ਤੇ ਸਮਝ ਆ ਗਈ ਕਿ ਮੇਰਾ ਬਾਪੂ ਮੇਰੇ ਕੋਲੋਂ ਆਹ ਉਮੀਦ ਰੱਖਦਾ, ਆਹ ਚਾਹੁੰਦਾ ਕਿ ਤੂੰ ਆਹ ਕਰ। ਜਦੋਂ ਉਸ ਅਨੁਸਾਰ ਉਹ ਚੱਲੇਗਾ ਨਾ, ਤੇ ਯਕੀਨਨ ਬਾਪੂ ਦੀ ਖੁਸ਼ੀ ਉਹਦੇ ਨਾਲ ਹੋਵੇਗੀ ਜਿਹਨੇ ਬਾਪੂ ਦੀ ਗੱਲ ਨੂੰ ਮੰਨ ਲਿਆ। ਪਰ ਸਮਝ ਤਾਂ ਹੀ ਪਵੇਗੀ ਜੇ ਅਸੀਂ ਖੋਲ੍ਹ ਕੇ ਪੜ੍ਹਾਂਗੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਬੜਾ ਮੁੱਲ ਖਜ਼ਾਨਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਪਰ ਮਨੁੱਖ ਨੂੰ ਸਮਝ ਨਹੀਂ। ਔਰ ਇਹੀ ਅੱਜ ਭਟਕਣਾ ਹੈ। ਭਗਤ ਭਿੱਖਾ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਉਹ ਕਹਿੰਦੇ ਨੇ, ਭਿੱਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ। ਕਹਿੰਦੇ ਨੇ ਪਿਆਰਿਓ, ਉਸ ਪਰਮਾਤਮਾ ਨੇ ਕਿਸੇ ਨੂੰ ਭੁੱਖਾ ਰਹਿਣ ਹੀ ਨਹੀਂ ਜੇ ਦਿੱਤਾ, ਉਹਨੇ ਸਾਰਿਆਂ ਦੀ ਗੰਢ ਵਿੱਚ ਬੜੇ ਕੀਮਤੀ ਲਾਲ ਦੇ ਕੇ ਭੇਜਿਆ। ਪਰ ਬਦਕਿਸਮਤੀ ਕੀ ਹੈ? ਕਹਿੰਦੇ ਨੇ, ਗਾਂਠ ਖੋਲ ਜਾਣੇ ਨਹੀਂ ਯਾ ਬਿਦ ਪਏ ਕੰਗਾਲ। ਕਹਿੰਦੇ ਨੇ, ਗੰਢੜੀ ਖੋਲਣੀ ਨਹੀਂ ਆਈ, ਵਿੱਚ ਕੀਮਤੀ ਲਾਲ ਪਏ ਸਨ, ਜੇ ਕਿਤੇ ਇਹਨੂੰ ਗੰਢ ਖੋਲਣ ਦੀ ਜਾਚ ਆ ਜਾਂਦੀ ਅੱਜ ਦੀ ਹਾਲਤ ਨਾ ਹੁੰਦੀ। ਬੜਾ ਵਡਮੁੱਲਾ ਖਜ਼ਾਨਾ ਹੈ ਸਾਡੇ ਕੋਲ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਪਰ ਜੇ ਕਿਤੇ ਧਿਆਨ ਨਾਲ ਪੜ੍ਹਾਂਗੇ ਸਾਨੂੰ ਫਿਰ ਸਮਝ ਆਵੇਗੀ ਕਿ ਪਾਤਸ਼ਾਹ ਜੀ ਸਾਨੂੰ ਆਖਦੇ ਕੀ ਨੇ, ਕਿਸ ਤਰ੍ਹਾਂ ਇਸ ਸੰਸਾਰ ਸਾਗਰ ਤੋਂ, ਇਹ ਝੰਬੇਲਿਆਂ ਵਾਲੇ ਸਾਗਰ ਤੋਂ, ਇਸ ਸੰਸਾਰ ਵਿੱਚੋਂ ਜਿੱਥੇ ਕੇਵਲ ਝਗੜਾ ਕਲੇਸ਼ ਹੈ, ਦੁੱਖ ਹੈ, ਇਹਨਾਂ ਦੁੱਖਾਂ ਤੋਂ ਕਿਵੇਂ ਨਿਜਾਤ ਪਾਈ ਜਾਏ, ਸਤਿਗੁਰੂ ਜੀ ਸਾਨੂੰ ਬਾਣੀ ਵਿੱਚ ਸਮਝਾਉਣਗੇ। ਪਰ ਉਹਨਾਂ ਨੂੰ ਸਮਝ ਆਏਗੀ ਜਿਨ੍ਹਾਂ ਨੇ ਵਿਚਾਰਿਆ। ਜਿੰਨੀ ਦੇਰ ਵਿਚਾਰ ਨਾ ਕੀਤੀ ਗਈ ਸਾਨੂੰ ਸਮਝ ਨਹੀਂ ਆਉਣੀ। ਔਰ ਜਿਸ ਦਿਨ ਮਨੁੱਖ ਨੂੰ ਇਸ ਗੱਲ ਦੀ ਸਮਝ ਪੈ ਗਈ, ਦੇਖੋ ਸਾਨੂੰ ਬਾਣੀ ਵਾਰ ਵਾਰ ਇੱਕ ਪ੍ਰੇਰਣਾ ਕਰਦੀ ਹੈ ਕਿ ਪਿਆਰਿਆ ਤੂੰ ਆਪਣੇ ਮੂਲ ਨਾਲ ਜੁੜਨਾ, ਤੂੰ ਆਪਣੇ ਮੂਲ ਨਾਲੋਂ ਟੁੱਟਿਆ ਹੋਇਆ। ਔਰ ਜਿਹੜੀ ਵੀ ਚੀਜ਼ ਮੂਲ ਨਾਲੋਂ ਟੁੱਟਦੀ ਹੈ ਨਾ, ਉਦਾਹਰਣ ਦੇ ਤੌਰ 'ਤੇ ਇੱਕ ਪੱਤਾ, ਉਹ ਦਰਖਤ ਨਾਲ ਜੁੜਿਆ, ਉਹ ਹਵਾ ਵਿੱਚ ਲਹਿਰਾਉਂਦਾ, ਉਸਨੂੰ ਕੋਈ ਖੁਰਾਕ ਦਾ ਫਿਕਰ ਨਹੀਂ, ਕੋਈ ਪਾਣੀ ਦਾ ਫਿਕਰ ਨਹੀਂ। ਪਰ ਜਿਸ ਦਿਨ ਉਹ ਪੱਤਾ ਦਰਖਤ ਨਾਲੋਂ ਟੁੱਟ ਗਿਆ ਨਾ, ਉਸ ਪੱਤੇ ਨੇ ਕੁਝ ਸਮੇਂ ਵਿੱਚ ਹੀ ਮੁਰਝਾ ਜਾਣਾ ਹੈ। ਹੌਲੀ ਹੌਲੀ ਉਹ ਸੁੱਕ ਜਾਂਦਾ ਹੈ, ਫਿਰ ਐਸੀ ਅਵਸਥਾ ਬਣਦੀ ਹੈ ਕਿ ਹਵਾ ਦਾ ਝੋਂਕਾ ਆਇਆ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਗਿਆ। ਇੱਕ ਸਮਾਂ ਐਸਾ ਵੀ ਆਉਂਦਾ ਕਿ ਉਹ ਪੱਤਾ ਨੇਸਤੋਂ ਨਾਬੂਦ ਹੀ ਹੋ ਜਾਂਦਾ, ਉਹਦੀ ਹੋਂਦ ਹੀ ਖਤਮ ਹੋ ਗਈ। ਕਾਰਨ ਕੀ ਬਣਿਆ? ਕਿ ਵਿਛੋੜਾ ਪੈ ਗਿਆ। ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਦੁੱਖ ਹੈ। ਸਤਿਗੁਰੂ ਜੀ ਸਾਨੂੰ ਬਾਰ ਬਾਰ ਇਹ ਪ੍ਰੇਰਣਾ ਕਰਦੇ ਨੇ ਕਿ ਜੇ ਇਸ ਜਗਤ ਵਿੱਚ ਸੁੱਖ ਚਾਹੁੰਦਾ ਨਾ, ਤੇ ਆਪਣੇ ਮੂਲ ਨਾਲ ਜੁੜ ਜਾ। ਮੂਲ ਨਾਲ ਜੁੜਨ ਦਾ ਵਸੀਲਾ ਕੀ ਹੈ? ਉਹ ਹੈ ਨਾਮ। ਨਾਮ ਦੇ ਨਾਲ ਜੁੜਿਆ ਹੀ ਉਸ ਨਾਮੀ ਦੇ ਨਾਲ ਸਾਡੀ ਸਾਂਝ ਪੈ ਸਕਦੀ ਹੈ, ਹੋਰ ਕੋਈ ਢੰਗ ਤਰੀਕਾ ਨਹੀਂ। ਔਰ ਅੱਜ ਬੰਦਾ ਨਾਮ ਨਾਲੋਂ ਹੀ ਟੁੱਟਾ ਹੋਇਆ ਹੈ, ਅੱਜ ਮਨੁੱਖ ਬਾਣੀ ਨਾਲੋਂ ਟੁੱਟ ਗਿਆ। ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ,
ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਦਿਨ ਜਾ ਰਹੇ ਸਨ ਇਸ ਜਗਤ ਜਲੰਦੇ ਨੂੰ ਤਾਰਦੇ ਤੇ ਠਾਰਦੇ ਹੋਏ, ਇੱਕ ਐਸੀ ਥਾਂ ਤੇ ਪਹੁੰਚ ਗਏ, ਬੜੀ ਰਮਣੀਕ ਜਿਹੀ ਥਾਂ ਸੀ, ਠੰਡੀ ਛਾਂ ਹੈ, ਉੱਥੇ ਕੁਝ ਸਮੇਂ ਲਈ ਆਰਾਮ ਕਰਨ ਲਈ ਰੁਕ ਗਏ ਤੇ ਕੀ ਵੇਖਿਆ ਕਿ ਬੜੀ ਪਿਆਰੀ ਸੁਗੰਧੀ ਆਉਂਦੀ ਹੈ, ਭੌਰਿਆਂ ਦੀ ਗੁੰਜਾਰ ਵੀ ਕੰਨਾਂ ਵਿੱਚ ਪੈ ਰਹੀ ਹੈ ਤੇ ਭਾਈ ਮਰਦਾਨਾ ਜੀ ਨੇ ਪੁੱਛ ਲਿਆ, ਪਾਤਸ਼ਾਹ ਇਹ ਸੁਗੰਧੀ ਕਿੱਧਰੋਂ ਆ ਰਹੀ ਹੈ, ਭੌਰਿਆਂ ਦੀ ਗੁੰਜਾਰ ਕਿੱਥੋਂ ਸੁਣਾਈ ਪੈਂਦੀ ਹੈ? ਤੇ ਮੇਰੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਨਾ ਤੇ ਉਸ ਸਰੋਵਰ ਦੇ ਕੰਢੇ ਤੇ ਪਹੁੰਚ ਗਏ ਜਿਹੜਾ ਪਾਣੀ ਨਾਲ ਲਬਾਲਬ ਭਰਿਆ ਹੋਇਆ ਸੀ, ਜਿਹਦੇ ਵਿੱਚ ਕਮਲ ਦੇ ਫੁੱਲ ਸੋਨੇ ਵਰਗੇ ਖਿੜੇ ਨਜ਼ਰ ਆ ਰਹੇ ਸਨ, ਭੌਰੇ ਗੁੰਜਾਰਾਂ ਪੈ ਪਾਉਂਦੇ ਨੇ, ਅਕਹਿ ਖੁਸ਼ੀ ਹੈ, ਹਰ ਬੰਦਾ ਉੱਥੇ ਬੈਠਣਾ ਪਸੰਦ ਕਰਦਾ ਸੀ। ਕੁਝ ਦਿਨਾਂ ਬਾਅਦ ਜਦੋਂ ਫਿਰ ਉਸ ਪਾਸੇ ਆਏ ਨਾ ਤੇ ਅੱਜ ਕੀ ਵੇਖਿਆ ਕਿ ਕੋਈ ਭੌਰਾ ਗੁੰਜਾਰ ਨਹੀਂ ਪਿਆ ਪਾਉਂਦਾ, ਜਿੱਥੋਂ ਸੁਗੰਧੀ ਆਉਂਦੀ ਸੀ ਅੱਜ ਦੂਰੋਂ ਹੀ ਦੁਰਗੰਧ ਪਈ ਆਉਂਦੀ ਹੈ, ਜਿੱਥੇ ਹਰ ਬੰਦਾ ਬੈਠਣਾ ਪਸੰਦ ਕਰਦਾ ਸੀ ਨਾ ਅੱਜ ਉਸ ਰਸਤੇ ਲੰਘਣ ਲਈ ਕੋਈ ਤਿਆਰ ਨਹੀਂ। ਤੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਸ ਸਰੋਵਰ ਦੇ ਕੋਲ ਪਹੁੰਚੇ ਤੇ ਮੇਰੇ ਪਾਤਸ਼ਾਹ ਜੀ ਨੇ ਇੱਕ ਬੜਾ ਪਿਆਰਾ ਬਚਨ ਕੀਤਾ ਜੋ ਸਲੋਕ ਵਾਰਾਂ ਤੇ ਵਧੀਕ ਬਾਣੀ ਵਿੱਚ ਅੰਕਿਤ ਹੈ। ਮੇਰੇ ਪਾਤਸ਼ਾਹ ਜੀ ਉਹ ਕੀ ਸਵਾਲ ਕਰਦੇ ਨੇ ਸਰੋਵਰ ਨੂੰ, ਕਹਿਣ ਲੱਗੇ, ਟੱਬਰ ਤੂੰ ਹਰਿਆਵਲਾ, ਐ ਸਰੋਵਰ ਤੂੰ ਤੇ ਬੜਾ ਹੀ ਹਰਿਆ ਭਰਿਆ ਸੈਂ, ਕਮਲਾ ਕੰਚਨ ਵਨ, ਤੇ ਕਮਲ ਦੇ ਫੁੱਲ ਕੰਚਨ ਭਾਵ ਸੋਨੇ ਵਰਗੇ ਖਿੜੇ ਹੋਏ ਨਜ਼ਰ ਆਉਂਦੇ ਸਨ, ਕਹਿ ਦੁਖੜੇ ਸੜੇ ਹੋਏ ਤੈਨੂੰ ਕਿਹੜਾ ਦੁੱਖ ਲੱਗ ਗਿਆ, ਕਾਲੀ ਹੋਈ ਆ ਦੇਹਰੀ, ਜਿਹੜਾ ਸੋਨੇ ਵਰਗਾ ਨਜ਼ਰ ਆਉਂਦਾ ਸੀ ਅੱਜ ਦੂਰੋਂ ਸਵਾਹ ਵਰਗਾ ਨਜ਼ਰ ਆਉਂਦਾ, ਕਾਲੀ ਹੋਈ ਆ ਦੇਹਰੀ, ਨਾਨਕ ਮੈਂ ਤਨ ਭੰਗ, ਮੈਂ ਤੇ ਹੈਰਾਨ ਹਾਂ ਤੇਰੀ ਹਾਲਤ ਤੋਂ ਵੀ ਇਹ ਕਿਉਂ। ਤੇ ਜਿਹੜਾ ਜਵਾਬ ਦਿੱਤਾ ਨਾ ਜੀ ਉਸ ਸਰੋਵਰ ਨੇ, ਜਾਣਾ ਪਾਣੀ ਨਾਲ ਜੈ ਸੇਤੀ ਮੇਰਾ ਸੰਗ, ਜਾਣਾ ਪਾਣੀ ਨਾ ਲਹਾਂ, ਲਹਾਂ ਦਾ ਅਰਥ ਹੁੰਦਾ ਨਜ਼ਰ ਆਉਣਾ, ਤੇ ਨਾ ਲਹਾਂ ਭਾਵ ਨਜ਼ਰ ਨਹੀਂ ਆਉਂਦਾ, ਮੇਰੇ ਪਾਤਸ਼ਾਹ ਮੈਨੂੰ ਪਾਣੀ ਨਜ਼ਰ ਨਹੀਂ ਆਉਂਦਾ, ਮੇਰਾ ਅੱਜ ਪਾਣੀ ਨਾਲੋਂ ਵਿਛੋੜਾ ਪੈ ਗਿਆ ਤਾਂ ਮੇਰੀ ਇਹ ਹਾਲਤ ਹੋ ਗਈ। ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਕਹਿੰਦੇ ਨੇ ਉਸ ਪਾਣੀ ਨਾਲ ਜਿੱਤ ਡਿੱਠੇ ਤਨ ਪੜਫੀਏ ਚੜੇ ਚਵਗਣ ਵਨ, ਕਹਿੰਦੇ ਨੇ ਜਿਸ ਪਾਣੀ ਨੂੰ ਵਹਿੰਦਿਆਂ ਹੀ ਖੁਸ਼ੀ ਆ ਜਾਂਦੀ ਸੀ, ਖੇੜਾ ਆ ਜਾਂਦਾ ਸੀ, ਲਾਲੀਏ ਚੜ ਜਾਂਦੇ ਸਨ, ਅੱਜ ਉਸ ਪਾਣੀ ਨਾਲੋਂ ਮੇਰਾ ਵਿਛੋੜਾ ਪੈ ਗਿਆ, ਅੱਜ ਤਾਂ ਮੇਰੀ ਇਹ ਹਾਲਤ ਹੋਈ ਹੈ। ਤੇ ਸੱਚ ਜਾਣਿਓ ਜਿਸ ਬੰਦੇ ਦਾ ਬਾਣੀ ਨਾਲੋਂ ਵਿਛੋੜਾ ਪੈ ਜਾਂਦਾ ਨਾ ਉਹਦੇ ਜੀਵਨ ਵਿੱਚ ਵੀ ਸੁੱਖ ਕਦੇ ਨਹੀਂ ਜੇ ਫਿਰ ਆਉਂਦਾ, ਉਹਦੇ ਜੀਵਨ ਵਿੱਚ ਵੀ ਕੇਵਲ ਦੁੱਖ, ਉਹਦੇ ਜੀਵਨ ਵਿੱਚ ਕਲੇਸ਼, ਉਹਦੇ ਜੀਵਨ ਵਿੱਚ ਝਗੜੇ ਹੀ ਆਉਣਗੇ, ਸੁੱਖ ਉਸ ਨੂੰ ਨਹੀਂ ਮਿਲ ਸਕਦਾ, ਸੁੱਖ ਕੇਵਲ ਤੇ ਕੇਵਲ ਨਾਮ ਵਿੱਚ ਹੈ। ਮੇਰੇ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨ੍ਰਿਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਕਹਿੰਦੇ ਨੇ ਸਾਰੇ ਸੁੱਖ ਕਿੱਥੇ ਨੇ? ਹਰੀ ਦੇ ਗੁਣ ਗਾਉਣ ਵਿੱਚ, ਉਸ ਮਾਲਕ ਦੀ ਸਿਫਤ ਸਲਾਹ ਕਰਨ ਵਿੱਚ। ਔਰ ਇਹ ਸਿਫਤ ਸਲਾਹ ਤਾਂ ਹੀ ਹੋ ਸਕਦੀ ਹੈ ਜੇ ਗੁਰੂ ਦੇ ਚਰਨਾਂ ਵਿੱਚ ਢਹਿ ਪਿਆ ਜਾਏ, ਆਪਣਾ ਆਪਾ ਪਹਿਲਾਂ ਗੁਰੂ ਅੱਗੇ ਸਰੈਂਡਰ ਕਰੀਏ, ਫਿਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਇੱਕ ਤਰਲਾ ਕਿ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੇਰੇ ਪਾਤਸ਼ਾਹ ਜੀ ਅੱਜ ਕੀ ਬਖਸ਼ਿਸ਼ ਪੈ ਕਰਦੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ, ਕਲ ਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟ ਹੈ ਹਮ ਛੁਟ ਕਾ ਕੀ।
ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਲ ਯੁਗ ਦਾ ਇੱਥੇ ਅਰਥ ਹੈ ਜਿੱਥੇ ਝਗੜਾ ਕਲੇਸ਼ ਹੈ, ਔਰ ਇਸ ਸਮੇਂ ਵਿੱਚ ਕਿਹੜੀ ਚੀਜ਼ ਹੈ ਜਿਹਦੇ ਨਾਲ ਬਚਾਅ ਹੋ ਸਕਦਾ ਹੈ। ਕਲ ਯੁਗ ਕਾ ਧਰਮ ਕਹੋ ਤੁਮ ਭਾਈ, ਹੇ ਭਾਈ ਉਹ ਕਿਹੜਾ ਢੰਗ ਤਰੀਕਾ ਹੈ ਜਿਹਦੇ ਨਾਲ ਇਸ ਸਮੇਂ ਵਿੱਚ ਬਚਿਆ ਜਾ ਸਕਦਾ ਹੈ। ਕਿਵ ਛੂਟੇ ਹਮ ਛੁਟਕਾਕੀ, ਛੁਟਕਾਕੀ ਦਾ ਅਰਥ ਹੈ ਜਿਹੜਾ ਛੁੱਟਣਾ ਚਾਹੁੰਦਾ ਹੈ। ਬਹੁਤਿਆਂ ਨੂੰ ਤਾਂ ਇਹ ਨਹੀਂ ਪਤਾ ਕਿ ਅਸੀਂ ਜਾਲ ਵਿੱਚ ਫਸੇ ਹੋਏ ਹਾਂ, ਜਾਲ ਹੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਣ ਗੁਣੀ। ਤੂੰ ਤੇ ਰੋਜ਼ ਰਸਾਂ ਕਸਾਂ ਵਿੱਚ ਫਸ ਕੇ ਹੋਰ ਜਾਲ ਵਿੱਚ ਫਸਦਾ ਜਾਂਦਾ, ਪਰ ਕਹਿੰਦੇ ਨੇ ਕਿ ਅਸੀਂ ਛੁੱਟਣਾ ਚਾਹੁੰਦੇ ਹਾਂ, ਇਹ ਕਿਹੜਾ ਢੰਗ ਤਰੀਕਾ ਹੈ ਜਿਹਦੇ ਨਾਲ ਇਹਨਾਂ ਦੁੱਖਾਂ ਤੋਂ ਨਿਜਾਤ ਪਾਈ ਜਾ ਸਕੇ। ਕਿਉਂਕਿ ਇੱਥੇ ਤੇ ਕਹਿੰਦੇ ਨੇ ਸਰਵਰ ਪੰਖੀ ਹੇਕੜੋ ਫਾਈ ਵਾਲ ਪਚਾਸ, ਕਹਿੰਦੇ ਨੇ ਜਿਹੜੇ ਫਾਈਆਂ ਲਾ ਕੇ ਬੈਠੇ ਨੇ ਨਾ, ਉਹਨਾਂ ਦੀ ਤੇ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨੇ ਕੁਨੇ ਜਿੰਨਾ ਵਕਾਰਾਂ ਨੇ ਤੈਨੂੰ ਘੇਰਿਆ ਹੋਇਆ, ਸਾਰੇ ਪਾਸਿਆਂ ਤੋਂ ਇਹ ਮਨੁੱਖ ਘਿਰਿਆ ਹੋਇਆ, ਇਹਦੇ ਬਚਣ ਦੀ ਕੋਈ ਆਸ ਉਮੀਦ ਨਹੀਂ। ਕੇਵਲ ਇੱਕੋ ਹੀ ਢੰਗ ਤਰੀਕਾ, ਜੇ ਕਿਤੇ ਉਸ ਮਾਲਕ ਦਾ ਪੱਲਾ ਫੜ ਲਿਆ ਜਾਏ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਜੇ ਕਿਤੇ ਉਸ ਦਾ ਪੱਲਾ ਫੜ ਲਿਆ ਜਾਏ, ਉਹ ਤਰਸ ਕਰੇ ਤੇ ਸਾਨੂੰ ਇਸ ਜਾਲ ਵਿੱਚੋਂ ਕੱਢ ਸਕਦਾ ਹੈ, ਇਹ ਤਾਂ ਬਚਾ ਸਕਦਾ। ਤੋ ਇੱਕ ਤਰਲਾ ਹੈ, ਕਹਿੰਦੇ ਨੇ ਕਲ ਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟੇ ਹਮ ਛੁਟਕਾ ਕੀ। ਕਿਸ ਤਰ੍ਹਾਂ ਇਹਦੇ ਤੋਂ ਬਚਿਆ ਜਾ ਸਕਦਾ, ਕੋਈ ਢੰਗ ਤਰੀਕਾ ਸਾਨੂੰ ਦੱਸਣ ਦੀ ਕਿਰਪਾਲਤਾ ਕਰੋ ਜੀ।
ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ,
ਹਰ ਹਰ ਜਪ ਬੇੜੀ ਹਰ ਤੁਲਹਾ। ਕਹਿੰਦੇ ਨੇ ਹਰੀ ਦਾ ਨਾਮ ਇਹ ਬੇੜੀ ਹੈ, ਇਹ ਤੁਲਹਾ ਹੈ। ਤੁਲਹਾ ਕੀ ਹੁੰਦਾ? ਜਿਹੜਾ ਕੁਝ ਲੱਕੜੀਆਂ ਇਕੱਠੀਆਂ ਕਰਕੇ, ਕੁਝ ਬਾਂਸ ਇਕੱਠੇ ਕਰਕੇ, ਉਹਨਾਂ ਨੂੰ ਇਕੱਠੇ ਬੰਨ੍ਹ ਕੇ ਇੱਕ ਤੁਲਹਾ ਬਣਾ ਲਿਆ ਜਾਂਦਾ, ਜਿਹਦੇ ਆਸਰੇ ਤੇ ਪਾਰ ਹੋਇਆ ਜਾ ਸਕਦਾ। ਹੁਣ ਇਸ ਸੰਸਾਰ ਸਾਗਰ ਤੋਂ ਪਾਰ ਹੋਣਾ ਤੇ ਇਹਦੇ ਤੋਂ ਕਿਵੇਂ ਪਾਰ ਹੋਇਆ ਜਾਏ? ਬੜਾ ਪਿਆਰਾ ਜਵਾਬ ਵੀ ਪਾਤਸ਼ਾਹ ਜੀ ਨਾਲ ਹੀ ਦਿੰਦੇ ਨੇ। ਸਾਹਿਬ ਜੀ ਕਹਿੰਦੇ ਨੇ ਕਿ ਹਰੀ ਦਾ ਨਾਮ ਜਿਹੜਾ, ਹਰੀ ਦਾ ਜਪ ਹੈ, ਬਸ ਇਹ ਇੱਕ ਬੇੜੀ ਹੈ, ਇਹ ਇੱਕ ਤੁਲਹਾ ਹੈ। ਹਰ ਜਪਿਓ ਤਰੈ ਤਰਾਕੀ, ਕਹਿੰਦੇ ਨੇ ਜਿਹਨੇ ਉਹਦਾ ਨਾਮ ਜਪ ਲਿਆ ਨਾ, ਉਹ ਸਮਝੋ ਵੀ ਇਸ ਬੇੜੀ ਵਿੱਚ ਬਹਿ ਕੇ ਉਹ ਪਾਰ ਲੰਘ ਜਾਂਦਾ, ਉਹਨੂੰ ਹੀ ਤਾਰੂ ਆਖਿਆ ਜਾਂਦਾ। ਤੈਰਾਕੀ ਤੋਂ ਭਾਵ ਹੈ ਤਾਰੂ, ਉਹ ਹੀ ਤਾਰੂ ਹੈ ਜਿਹਨੇ ਨਾਮ ਜਪਿਆ, ਜਿਹਨੇ ਨਾਮ ਦਾ ਬੇੜਾ ਬੰਨ ਲਿਆ। ਜਪ ਤਪ ਕਾ ਬੰਧ ਬੇੜ ਲਾ ਜਿਤ ਵਹੇ ਸੁਹੇਲਾ, ਕਹਿੰਦੇ ਨੇ ਕਿ ਜਪ ਤਪ ਦਾ ਬੇੜਾ ਬੰਨ ਜਿਹਦੇ ਨਾਲ ਤੂੰ ਛੇਤੀ ਲੰਘ ਸਕੇ। ਵਹੇਲਾ ਦਾ ਅਰਥ ਹੈ ਛੇਤੀ ਲੰਘ ਸਕੇ। ਨਾ ਸਰਵਰ ਮੈਂ ਉਛਲੈ ਐਸਾ ਪੰਥ ਸੁਹੇਲਾ, ਕਹਿੰਦੇ ਨੇ ਜੇ ਜਪ ਤਪ ਦਾ ਬੇੜਾ ਬੰਨ ਲੈ ਨਾ, ਤੇ ਤੈਨੂੰ ਅੱਗੇ ਜਿਹੜੇ ਪਾਣੀ ਦਾ ਤੂਫਾਨ ਹੈ ਉਹ ਤੈਨੂੰ ਰੋਕ ਨਹੀਂ ਪਾ ਸਕਣਗੇ। ਪਰ ਇੱਕੋ ਹੀ ਗੱਲ ਪੱਲੇ ਬੰਨ ਲੈ ਕਿ ਤੇਰੇ ਕੋਲ ਨਾਮ ਹੋਵੇ, ਨਾਮ ਦੇ ਬੇੜੇ ਵਿੱਚ ਬੈਠ ਕੇ ਪਾਰ ਲੰਘ ਸਕੇਗਾ, ਉਸ ਤਰ੍ਹਾਂ ਨਹੀਂ। ਉੱਦਾਂ ਤਾਂ ਬਹੁਤੇ ਅਸੀਂ ਵੇਖਦੇ ਹਾਂ, ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਤੁਸੀਂ ਰੋਜ਼ ਹੀ ਪੜ੍ਹਦੇ ਹੋ, ਤਿੱਤ ਸਰਵੜੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਾਂ ਡੁੱਬਿਆਲੇ। ਕਹਿੰਦੇ ਨੇ ਮੈਂ ਤਾਂ ਵੇਖਿਆ ਬਹੁਤੇ ਤੇ ਡੁੱਬਦੇ ਜਾਂਦੇ ਨੇ, ਕੋਈ ਭਾਗਾਂ ਵਾਲੀ ਬੇੜੀ ਹੈ ਜਿਹੜੀ ਪਾਰ ਲੰਘਦੀ ਹੈ? ਬਹੁਤੀਆਂ ਬੇੜੀਆਂ ਜੀਵਨ ਦੀਆਂ ਡੁੱਬਦੀਆਂ ਨੇ। ਕਿਉਂ? ਕਿਉਂਕਿ ਇੱਕ ਤੇ ਦਿਨੋ ਦਿਨ ਬੇੜਾ ਪੁਰਾਣਾ ਹੁੰਦਾ ਜਾਂਦਾ, ਤੇ ਦੂਜਾ ਭਾਰ ਬੜਾ ਉੱਤੇ ਵੱਧਦਾ ਜਾਂਦਾ। ਕਬੀਰ, ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੋਏ ਹਰੋਏ ਤਿਰ ਗਏ ਡੁੱਬੇ ਜਿਨ ਸਿਰ ਪਾਰ। ਕਹਿੰਦੇ ਨੇ ਜਿਹੜੇ ਹੌਲੇ ਨੇ ਉਹ ਤੇ ਪਾਰ ਲੰਘ ਜਾਂਦੇ ਨੇ, ਪਰ ਜਿਨ੍ਹਾਂ ਤੇ ਭਾਰ ਬਹੁਤਾ ਹੋਵੇ ਨਾ, ਉਹ ਬੇੜੀਆਂ ਡੁੱਬ ਜਾਂਦੀਆਂ ਨੇ। ਤੁਹਾਨੂੰ ਪਤਾ ਬੇੜੀ ਡੁੱਬਣ ਦੇ ਕੁਝ ਕਾਰਨ ਹੁੰਦੇ ਨੇ, ਜਾਂ ਤੇ ਬੇੜੀ ਦੇ ਵਿੱਚ ਭਾਰ ਜ਼ਿਆਦਾ ਹੋਵੇ, ਜਾਂ ਬੇੜੀ ਤੂਫਾਨ ਵਿੱਚ ਘਿਰ ਗਈ ਹੈ, ਜਾਂ ਫਿਰ ਬੇੜੀ ਵਿੱਚ ਛੇਕ ਹੋ ਗਏ ਨੇ ਤੇ ਤਾਂ ਡੁੱਬਦੀ, ਤੇ ਜਾਂ ਮਲਾਹ ਅਣਜਾਣ ਹੋਵੇ ਤੇ ਤਾਂ ਬੇੜੀ ਡੁੱਬਦੀ ਹੈ। ਪਰ ਇਹ ਜਿਹੜੀ ਜੀਵਨ ਦੀ ਬੇੜੀ ਹੈ ਨਾ, ਇੱਕ ਤੇ ਇਹਦੇ ਤੇ ਭਾਰ ਬੜਾ ਹੈ। ਭਾਰ ਕਾਹਦਾ ਹੈ? ਪਾਪਾਂ ਦਾ। ਰੋਜ਼ ਰੋਜ਼ ਪਾਪ ਜਿਹੜੇ ਨੇ ਉਹ ਵੱਧਦੇ ਜਾਂਦੇ ਨੇ। ਅਸੀਂ ਰੋਜ਼ਮਰਾ ਜੀਵਨ ਵਿੱਚ ਇੰਨੇ ਕੁ ਪਾਪ ਕਰਨੇ ਆ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਚਾਰ ਪਾਪ ਕੇਵਲ ਜ਼ਬਾਨ ਦੇ ਨੇ, ਤਿੰਨ ਪਾਪ ਤਨ ਦੇ ਨੇ, ਤਿੰਨ ਪਾਪ ਮਨ ਦੇ ਨੇ, ਜਿਹੜੇ ਕਿ ਰੋਜ਼ ਰਿਪੀਟ ਕਰਨੇ। ਔਰ ਇਸ ਤਰ੍ਹਾਂ ਇਹ ਪਾਪਾਂ ਦਾ ਭਾਰ ਜਿਹੜਾ ਨਾ ਵੱਧਦਾ ਜਾਂਦਾ ਹੈ, ਤੇ ਦੂਜਾ ਸਰੀਰ ਦਾ ਬੇੜਾ ਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ। ਕਬੀਰ, ਬੇੜਾ ਜਰਜਰਾ, ਜਰਜਰਾ ਹੁੰਦਾ ਜਿਹੜਾ ਪੁਰਾਣਾ ਹੋ ਗਿਆ, ਛੇਕੋ ਛੇਕ ਹੋ ਗਿਆ। ਹਜ਼ਾਰਾਂ ਛੇਕ ਨੇ ਇਹਦੇ ਵਿੱਚ, ਉਹ ਛੇਕ ਕਾਹਦੇ ਨੇ? ਮੋਹ ਮਾਇਆ ਦੇ। ਉੱਤੇ ਭਾਰ ਬੜਾ, ਛੇਕ ਮੋਹ ਮਾਇਆ ਦੇ ਵੱਧਦੇ ਜਾਂਦੇ ਨੇ। ਜਿੱਦਾਂ ਜਿੱਦਾਂ ਉਮਰ ਵੱਧਦੀ ਹੈ, ਉੱਦਾਂ ਵਿਕਾਰ ਵੀ ਵੱਧਦੇ ਨੇ। ਤੁਸੀਂ ਸੱਚ ਜਾਣਿਓ, ਉਹਨਾਂ ਜਵਾਨੀ ਵੇਲੇ ਬੰਦੇ 'ਚ ਗੁੱਸਾ ਤੇ ਹੰਕਾਰ ਨਹੀਂ ਜੇ ਹੁੰਦਾ ਜਿੰਨਾ ਬੁਢੇਪੇ ਵਿੱਚ ਆ ਕੇ ਹੋ ਜਾਂਦਾ। ਇਹ ਦਿਨੋ ਦਿਨ ਭਾਰ ਜਿਹੜਾ ਨਾ, ਇਹ ਵੱਧਦਾ ਜਾਂਦਾ। ਇੱਥੇ ਉਹ ਹੀ ਭਾਰ ਲੰਘਦੇ ਨੇ, ਹਰੋਏ ਹਰੋਏ ਤਿਰ ਗਏ, ਜਿਹੜੇ ਹੌਲੇ ਭਾਰ ਵਾਲੇ ਸਨ, ਜਿਨ੍ਹਾਂ ਨੇ ਨਾਮ ਦਾ ਬੇੜਾ ਬੰਨਿਆ ਸੀ। ਜਪ ਤਪ ਕਾ ਬੰਨ ਬੇੜਲਾ, ਬਾਕੀ ਬਹੁਤੀਆਂ ਬੇੜੀਆਂ ਉਹ ਡੁੱਬਦੀਆਂ ਜਾਂਦੀਆਂ ਨੇ। ਔਰ ਸੱਚ ਜਾਣਿਓ, ਇਸ ਸੰਸਾਰ ਵਿੱਚੋਂ ਲੰਘਣ ਵਾਸਤੇ ਕੇਵਲ ਨਾਮ ਹੈ। ਨਾਮ ਦਾ ਪੱਲਾ ਫੜਿਆ ਪਾਰ ਹੋਇਆ ਜਾ ਸਕਦਾ। ਮੇਰੇ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਹੋਰ ਕੋਈ ਤਰੀਕਾ ਨਹੀਂ, ਹਰੀ ਦਾ ਨਾਮ, ਉਹਦਾ ਜਪ, ਉਹਦਾ ਨਾਮ ਹੀ ਬੇੜਾ ਹੈ, ਉਹਦੇ ਨਾਲ ਹੀ ਇਸ ਭਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ।
ਹਰ ਜੀ ਇਲਾਜ ਰੱਖੋ ਹਰ ਜਨ ਕੀ।
ਹੁਣ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਇੱਕ ਅਰਦਾਸ ਹੈ, ਤਰਲਾ ਹੈ। ਦੇਖੋ, ਸਾਡੇ ਕੋਲ ਹੋਰ ਕੋਈ ਢੰਗ ਤਰੀਕਾ ਨਹੀਂ ਹੁੰਦਾ, ਕੇਵਲ ਇੱਕ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਹੇ ਵਾਹਿਗੁਰੂ, ਕਿਰਪਾ ਕਰ, ਕਿਤੇ ਸਾਡੇ 'ਤੇ ਵੀ ਮਿਹਰ ਦੀ ਨਜ਼ਰ ਕਰ ਦੇ, ਅਸੀਂ ਵੀ ਕਿਤੇ ਤੇਰੀ ਨਜ਼ਰ ਦੇ ਪਾਤਰ ਬਣ ਜਾਈਏ। ਅਤੇ ਮੈਂ ਇੱਕ ਬੇਨਤੀ ਕਰਾਂ, ਅਸਲ ਵਿੱਚ ਅਸੀਂ ਆਏ ਹੀ ਉਹਦੀ ਨਜ਼ਰ ਦੇ ਪਾਤਰ ਬਣਨ ਵਾਸਤੇ ਹਾਂ। ਜੇ ਕਿਤੇ ਉਹਦੀ ਕਿਰਪਾ ਹੋ ਜਾਏ, ਅਸੀਂ ਨਜ਼ਰ ਦੇ ਪਾਤਰ ਬਣ ਜਾਈਏ, ਅਤੇ ਉਹਦੀ ਨਜ਼ਰ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ। ਮੇਰੇ ਪਾਤਸ਼ਾਹ ਜੀ ਨੇ ਜੋਗੀਆਂ ਨੂੰ ਇੱਕ ਗੱਲ ਕਹੀ ਹੈ, ਜਿਨ੍ਹਾਂ ਨੇ ਆਪਣੀ ਉਮਰ ਬੜੀ ਲੰਮੀ ਕੀਤੀ, ਉਮਰਾਂ ਤੇ ਬੜੀ ਲੰਮੀ ਕਰ ਲਈ, ਅੰਦਰ ਹਉਮੈ ਹੰਕਾਰ ਵੱਧ ਗਿਆ, ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਆਵਾਜ਼ ਵੀ ਮਾਰਦੇ ਨੇ ਤੇ ਬਾਲ ਕੇ ਕਹਿ ਕੇ ਆਵਾਜ਼ ਮਾਰ, ਕਿਉਂਕਿ ਲੰਮੀਆਂ ਉਮਰਾਂ ਸਨ, ਵੱਡੀਆਂ ਉਮਰਾਂ ਵਾਲੇ ਸਨ। ਤੇ ਮੇਰੇ ਪਾਤਸ਼ਾਹ ਜੀ ਨੇ ਵੇਖਿਆ ਕਿ ਇਹ ਤੇ ਹਉਮੈ ਦੇ ਹੰਕਾਰ ਦੇ ਭਰੇ ਹੋਏ ਨੇ, ਤੇ ਮੇਰੇ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਇੱਕ ਉਪਦੇਸ਼ ਦਿੱਤਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਇਹ ਜੋਗੀਓ, ਲੰਮੀ ਉਮਰ ਦਾ ਕਦੇ ਮਾਣ ਨਹੀਂ ਕਰੀਦਾ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਕਹਿਣ ਲੱਗੇ ਉਮਰ ਤੇ ਭਾਵੇਂ ਚਾਰ ਯੁੱਗ ਹੋ ਜਾਏ, ਇਹਦੇ ਤੋਂ ਵੀ 10 ਗੁਣਾ ਜ਼ਿਆਦਾ ਹੋ ਜਾਏ। ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਹੈ, 9 ਖੰਡ ਪ੍ਰਿਥਵੀ ਦੇ ਨੇ। ਕਹਿੰਦੇ ਨੇ ਬੰਦੇ ਦੀ ਇੱਕ ਚਾਹਨਾ ਹੈ ਕਿ ਮੈਂ ਸਾਰੇ ਥਾਵਾਂ 'ਤੇ ਜਾਣਿਆ ਜਾਵਾਂ, ਮੈਂ ਜਿੱਥੇ ਵੀ ਜਾਵਾਂ ਸਾਰੇ ਮੇਰੇ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਹੋਣ, ਸਾਰੇ ਮੈਨੂੰ ਜਾਣਦੇ ਹੋਣ। ਅਤੇ ਪਾਤਸ਼ਾਹ ਜੀ ਕਹਿਣ ਲੱਗੇ ਨਵਾਂ ਖੰਡਾਂ ਵਿੱਚ ਜਾਣੀ ਹੈ ਸਾਰੀ ਧਰਤੀ 'ਤੇ, ਨਾਲ ਚੱਲੇ ਸਭ ਕੋਏ, ਤੇਰੇ ਨਾਲ ਤੁਰ ਕੇ ਮਾਣ ਮਹਿਸੂਸ ਕਰੇ। ਇੱਕ ਗੱਲ ਯਾਦ ਰੱਖਿਓ, ਜਦੋਂ ਕੋਈ ਬੜਾ ਵੱਡਾ ਬੰਦਾ ਕੋਈ ਮਨੁੱਖ ਆਉਂਦਾ ਨਾ ਜੀ, ਤੇ ਅਸੀਂ ਉਹਦੇ ਨਾਲ ਤੁਰ ਕੇ ਵੀ ਮਾਣ ਮਹਿਸੂਸ ਕਰਦੇ ਹਾਂ। ਕਈ ਉਹਦੇ ਨਾਲ ਫੋਟੋਆਂ ਖਿਚਾਉਣਗੇ, ਕਈ ਉਹਦੇ ਨਾਲ ਚਾਰ ਕਦਮ ਤੁਰ ਕੇ ਮਾਣ ਮਹਿਸੂਸ ਕਰਦੇ ਨੇ। ਤੇ ਸਾਹਿਬ ਜੀ ਕਹਿਣ ਲੱਗੇ ਇੰਨਾ ਮਾਣ ਸਨਮਾਨ ਹੋਵੇ, ਨਾਲ ਚੱਲੇ ਸਭ ਕੋਏ, ਤੇਰੇ ਨਾਲ ਤੁਰ ਕੇ ਸਾਰੇ ਮਾਣ ਮਹਿਸੂਸ ਕਰਨ। ਚੰਗਾ ਨਾਂ ਰਖਾਇਕ ਹੈ, ਜਸ ਕੀਰਤ ਜੱਗ ਲੈ। ਪਰ ਇੱਕ ਗੱਲ ਕਹਿ ਦਿੱਤੀ, ਜੇ ਤਿਸ ਨਦਰ ਨਾ ਆਵੇ ਵਾਤ ਨਾ ਪੁੱਛੇ ਕੇ। ਕਹਿੰਦੇ ਨੇ ਜੇ ਉਹਦੀ ਨਦਰ ਵਿੱਚ ਹੀ ਪ੍ਰਵਾਨ ਨਾ ਹੋਏ ਤੇ ਕਿਸੇ ਬਾਹ ਨਹੀਂ ਜੇ ਫੜਨੀ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਉਹਦੀ ਨਦਰ ਦੇ ਪਾਤਰ ਹੋਣਾ। ਤੇ ਉਹਦੀ ਨਦਰ ਦੇ ਪਾਤਰ ਕਿਵੇਂ ਹੋਇਆ ਜਾਂਦਾ? ਇੱਥੇ ਕਿਤੇ ਕੋਈ ਜ਼ੋਰ ਨਹੀਂ ਚੱਲਦਾ, ਕੇਵਲ ਅਰਦਾਸ ਬੇਨਤੀ ਹੈ, ਤਰਲਾ ਹੈ ਕਿ ਹੇ ਵਾਹਿਗੁਰੂ ਕਿਰਪਾ ਕਰ, ਹਰ ਜੀ ਲਾਜ ਰੱਖੋ ਹਰ ਜਨ ਕੀ। ਮੇਰੀ ਲਾਜ ਤੁਹਾਡੇ ਹੱਥ ਵਿੱਚ ਹੈ, ਮੈਂ ਤੁਹਾਡਾ ਸੇਵਕ ਹਾਂ, ਤੇ ਕਿਰਪਾ ਕਰਕੇ ਮੇਰੀ ਲਾਜ ਰੱਖ ਲਿਓ। ਕਿਵੇਂ? ਜਿਵੇਂ ਕਦੇ ਰੱਖੀ ਸੀ ਭਗਤ ਪ੍ਰਹਲਾਦ ਦੀ ਲਾਜ, ਜਿਵੇਂ ਕਿਤੇ ਸਦਾਮੇ ਦੀ ਲਾਜ ਰੱਖੀ ਸੀ, ਜਿਵੇਂ ਕਿਤੇ ਦ੍ਰੋਪਦੀ ਦੀ ਲਾਜ ਰੱਖੀ ਸੀ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਮੇਰੀ ਵੀ ਲਾਜ ਰੱਖ ਲਓ, ਤੁਹਾਡੇ ਹੱਥ ਵਿੱਚ ਹੈ, ਤੁਸੀਂ ਮੇਰੀ ਲਾਜ ਰੱਖ ਸਕਦੇ ਹੋ, ਤੁਸੀਂ ਕਿਰਪਾ ਕਰੋ। ਤੇ ਇੱਕ ਅਰਦਾਸ ਬੇਨਤੀ ਹੈ, ਹਰ ਜੀ ਲਾਜ ਰੱਖੋ ਹਰ ਜਨ ਕੀ, ਆਪਣੇ ਪਿਆਰੇ ਦੀ ਆਪ ਲਾਜ ਰੱਖ ਲਵੋ।
ਹਰ ਹਰ ਜਪਨ ਜਪਾਵੋ ਆਪਣਾ, ਹਮ ਮਾਂਗੀ ਭਗਤ ਇਕਾਕੀ।
ਹਰ ਹਰ ਜਪਨ ਜਪਾਵੋ ਆਪਣਾ। ਕਹਿੰਦੇ ਨੇ ਕਿਰਪਾ ਕਰੋ, ਆਪਣੇ ਨਾਮ ਦੀ ਦਾਤ ਦੇ ਦਿਓ। ਇਹ ਤੇਰੀ ਕਿਰਪਾ ਤੋਂ ਬਗੈਰ ਨਾਮ ਵੀ ਨਹੀਂ ਜਪਿਆ ਜਾਣਾ। ਔਰ ਹਕੀਕਤ ਹੈ ਜੀ, ਜੇ ਉਹਦੀ ਕਿਰਪਾ ਨਾ ਹੋਵੇ ਤੇ ਮੂੰਹ ਚੋਂ ਵਾਹਿਗੁਰੂ ਵੀ ਨਹੀਂ ਜੇ ਨਿਕਲਦਾ। ਮੈਂ ਕਈ ਐਸੇ ਬੰਦੇ ਵੇਖੇ ਨੇ, ਬੜੇ ਤੰਗ ਵੀ ਹੋਣਗੇ ਨਾ, ਤੇ ਉਹਨਾਂ ਨੂੰ ਆਖਰੀ ਸਮੇਂ ਵੀ ਕਹਿਣ ਕਿ ਤੂੰ ਵਾਹਿਗੁਰੂ ਕਹਿ, ਉਹਨਾਂ ਦੇ ਮੂੰਹ ਹਾਏ ਤੇ ਨਿਕਲੇਗਾ, ਵਾਹਿਗੁਰੂ ਨਹੀਂ ਨਿਕਲਦਾ। ਇਹ ਉਹਦੀ ਕਿਰਪਾ ਤੋਂ ਬਗੈਰ ਨਹੀਂ ਨਿਕਲ ਸਕਦਾ। ਕਹਿੰਦੇ ਨੇ ਹਰ ਹਰ ਜਪਨ ਜਪਾਵੋ ਆਪਣਾ, ਹਮ ਮਾਂਗੀ ਭਗਤ ਇਕਾਕੀ। ਹੇ ਵਾਹਿਗੁਰੂ, ਦੁਨੀਆਂ ਦੇ ਲੋਕ ਤੇਰੇ ਕੋਲੋਂ ਕੋਈ ਧਨ ਦੌਲਤ ਮੰਗਦਾ, ਕੋਈ ਧੀਆਂ ਪੁੱਤਰ ਮੰਗਦਾ, ਕੋਈ ਜ਼ਮੀਨ ਜਾਇਦਾਦ ਮੰਗਦਾ, ਕੋਈ ਹੋਰ ਲੱਖਾਂ ਪਦਾਰਥ ਮੰਗਦਾ, ਪਰ ਕਹਿੰਦੇ ਨੇ ਮੈਂ ਤੇਰੇ ਕੋਲੋਂ ਹੋਰ ਕੁਝ ਨਹੀਂ ਮੰਗਦਾ। ਮੇਰੀ ਤਾਂ ਇੱਕੋ ਹੀ ਅਰਦਾਸ ਬੇਨਤੀ ਹੈ ਕਿ ਆਪਣੀ ਭਗਤੀ ਦਾ ਦਾਨ ਦੇ ਦੇ। ਇਕਾਕੀ ਦਾ ਮਤਲਬ ਇੱਕੋ ਹੀ, ਮੈਂ ਇੱਕੋ ਹੀ ਚੀਜ਼ ਮੰਗੀ ਤੇਰੇ ਕੋਲੋਂ।
ਹਮ ਭਿਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਦਾਨ ਦੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ।
ਕਹਿੰਦੇ ਨੇ ਹੇ ਵਾਹਿਗੁਰੂ ਕਿਰਪਾ ਕਰ, ਬਸ ਨਾਮ ਦੀ ਦਾਤ ਦੇ ਦੇ। ਤੇਰੇ ਦਰ ਦਾ ਮੈਂ ਮੰਗਤਾ ਹਾਂ, ਭਿਖਾਰੀ ਹਾਂ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਕੇਵਲ ਨਾਮ ਚਾਹੀਦਾ। ਕਿਉਂ? ਕਿਆ ਮੰਗੋ ਕਿਛ ਥਿਰ ਨਾ ਰਹਾਈ। ਕਹਿੰਦੇ ਨੇ ਕੀ ਮੰਗਾਂ? ਕੋਈ ਵੀ ਚੀਜ਼ ਇੱਥੇ ਥਿਰ ਰਹਿਣ ਵਾਲੀ ਨਹੀਂ, ਕੇਵਲ ਨਾਮ ਹੈ ਜਿਹਨੇ ਸਦਾ ਨਾਲ ਨਿਭਣਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਕਹਿੰਦੇ ਨੇ ਉੱਥੇ ਕੇਵਲ ਨਾਮ ਨੇ ਤੇਰਾ ਸਾਥ ਦੇਣਾ ਹੈ, ਹੋਰ ਕਿਸੇ ਚੀਜ਼ ਨੇ ਵੀ ਨਾਲ ਨਹੀਂ ਜਾਣਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਅਰਦਾਸ ਬੇਨਤੀ ਕਰੀਏ ਉਸ ਮਾਲਕ ਦੇ ਚਰਨਾਂ ਵਿੱਚ, कि तू नाम दी दात दे दे। मैं होर कुछ नहीं मंगदा, यह रहाओ दी पंक्ति है। रहाओ दी पंक्ति जेड़ी है ना, वो सारे शब्द का सेंट्रल आइडिया है, भाव कि मूल भाव जेड़ा शब्द का वो यही है कि की मंगना, मांगना मांगन नीका हर जस गुर ते मांगना। कहिंदे ने जे मंगना तो उहदा नाम मंगीए। सब तो चंगी सोहनी चीज की है मंगनी, उहदा नाम मंगना। क्योंकि जे नाम मंग लिया ना तो बाकी सारिया चीजा कोई पिछे रह ही नहीं जांदिया। पर जे कोल नाम नहीं तो बाकी कुछ मंग भी लई है। मैनूं एक गल याद आई, असी अजे कल ही धन गुरु अमरदास पातशाह जी का ज्योति जोतपुर मनाया। गुरु अमरदास पातशाह जी दे ना दा मिलाप होया सी एक पंडित दे नाल, ते पंडित ओ जेड़ा रेखावां दा बड़ा ज्ञान रखदा सी। दो तरह दा ज्योतिष है, एक ओ है जेड़ा तारिया स्यारिया दी गिनती करके करदे ने, एक ओ है जेड़ा हत्थां दीआं पैरां दीआं रेखा वेख के करदे ने। गुरु अमरदास पातशाह जी दा चरण वेख्या ते कहन लगे, महापुरशो मैनूं इंज लगदा है कि वह समा दूर नहीं जदों तुसी बहुत उच्चे मरातबे ते पहुँचना है, जां तुसी चक्रवर्ती राजे होवोगे, जां कितों बहुत वड्डी उच्ची पदवी ते तुसी पहुँचोगे। गुरु अमरदास पातशाह जी उस वेले अजे बाबा अमरदास सन, कहन लगे कोई नहीं, जो वाहिगुरु नूं मंजूर। ते नाल एक गल कह दित्ती, कहन लगे कि जे तुहाडे ते इह किरपा हो जाए तो फिर मैं जो मंगांगा मैनू दे दोगे। गुरु अमरदास पातशाह जी कहन लगे कोई गल नहीं, तुसी जो मंगोगे तुहानू मिलेगा। तो जदों महान किरपा हो गई, गुरु अंगद देव महाराज जी ने गुरता गद्दी की बख्शिश कर दिती, सिंघासन ते विराजमान सन, तो पंडित जी आए दरबार में आया। पंडित ने आके नमस्कार की, हौली जी पूछ लिया, कहन लगे महाराज मैनू पहचान लिया? साहब जी कहन लगे हाँ पंडित जी पहचान लिया। कहन लगे फिर तुहानू बचन भी याद होवेगा जिहड़ा कीता सी? कहन लगे हाँ बचन भी याद है। मंगो की मंगदे हो? तुसी यही कहा सी ना कि जो मंगांगे मिलेगा, मंगो की मंगदे हो? हुण पंडित सोची पै गया कि मैं मंगा की, क्योंकि मंगना भी किसी विरले नूं ही आउंदा है। ते उहने जिहड़ी मंग मंगी है ना, कहिंदे ने नाम देने तन दे न जन को। कहिंदे ने जे मैं नाम मंग लिया ते तन ना मंगिया ना तां वी गल नहीं बननी, क्योंकि निरतन आदर कोई ना दे, लाख यतन करे ओ चित ना धरे। बंदे दे कोल तन ना होवे ना ते जगत विच सोभा नहीं जे पांदा। नाम देने तन दे न जन को, तन बेहून जन जग ना सहाए। तन तो हीणा बंदा जग विच सोभा नहीं पा सकता। जे तन देवे नाम न देवे, नाम बिना जन जम पुर जाए। कहिंदे ने जे नाम दे तन दे देवे ते नाम ना होवे ते फिर भी जमा दी मार तो किवें बचना है? जमा दी मार तो नहीं बचा जा सकता। तुम पे कही नहीं बने आवे, ज्यों पावे त्यों बनत बनाए। गुरु अमरदास ते जो के नंदन, दोनों निर्मल पंथ चलाए। कहिंदे ने हे तेज पांडे पुत्र गुरु अमरदास, ये तुहाडे घर विच ते दोवे चीजां ने, इत्थे नाम भी है इत्थे धन भी है। मैं कुछ मंग नहीं सकता, तुम पे कही नहीं बनिया वे, कह नहीं सकता मैं हुण कुछ भी, हुण जिवें तुहानू चंगा लगदा तुसीं कृपा कर दिओ। ते गुरु सवारियो बहुते ते ओह ने जिहड़े केवल पदार्थां दे नाल ही जुड़े होए ने, जिहड़े केवल माया नाल ही जुड़े होए ने। मेरे पातशाह जी कहिंदे ने मैं इक्को ही चीज मंगी है, वो है नाम। मेरी झोली विच नाम दी दात पा दिओ। रहाओ
ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ।
ਕਹਿੰਦੇ ਨੇ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ। ਕਹਿੰਦੇ ਨੇ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਉਹ ਹਰੀ ਦੇ ਸੇਵਕ ਜਿਹੜੇ ਨੇ ਉਹ ਹੀ ਹਰੀ ਨੂੰ ਪਿਆਰੇ ਲੱਗਦੇ ਨੇ। ਪਰ ਕਿਸ ਤਰ੍ਹਾਂ? ਜਿਸ ਤਰ੍ਹਾਂ ਗੁਰੂ ਨੇ ਬਚਨ ਕੀਤਾ ਉਸ ਤਰ੍ਹਾਂ ਜਿਨ੍ਹਾਂ ਨੇ ਜਪਿਆ। ਖਿਆਲ ਕਰਿਓ, ਜਿਸ ਤਰ੍ਹਾਂ ਗੁਰੂ ਨੇ ਆਖਿਆ ਉਸ ਤਰ੍ਹਾਂ ਨਾਮ ਜਪਣਾ, ਆਪਣੀ ਮਰਜ਼ੀ ਨਾਲ ਨਹੀਂ। ਆਪਣੀ ਮਰਜ਼ੀ ਨਾਲ ਜਪਾਂਗੇ ਤੇ ਕਈ ਵਾਰੀ ਨਾ ਬੰਦਾ ਚੰਗਾ ਕਰਦਾ ਵੀ ਮਾੜਾ ਕਰ ਬੈਂਦਾ। ਜਿਵੇਂ ਉਦਾਹਰਨ ਦੇ ਤੌਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਭਈ ਇੱਕ ਵਿਚਾਰਧਾਰਾ ਬਣੀ ਹੈ ਕਿ ਸ਼ੇਸ਼ ਨਾਗ ਨੇ ਧਰਤੀ ਨੂੰ ਆਪਣੇ ਫੰਨ ਤੇ ਚੁੱਕਿਆ ਹੋਇਆ ਤੇ ਬੜਾ ਪਿਆਰਾ ਬਚਨ ਕਰਦੇ ਨੇ। ਕਹਿਣ ਲੱਗੇ ਜਾਂ ਕੈ ਫੰਨ ਪੈ ਧਰਨ ਸੋ ਕਈਅਤ ਹੈ ਧਰਣੀ ਧਰ। ਕਹਿੰਦੇ ਨੇ ਉਹਨੂੰ ਕਹਿੰਦੇ ਨੇ ਧਰਣੀ ਧਰ ਕਿਉਂਕਿ ਉਹਨੇ ਆਪਣੇ ਫੰਨ ਤੇ ਧਰਤੀ ਨੂੰ ਚੁੱਕਿਆ। ਤਾਂ ਹੈ ਗਿਰਦਰ ਕਹੇ ਕੌਣ ਸੀ ਵਡਾਈ ਹੈ। ਤੇ ਦੂਜੇ ਪਾਸੇ ਕ੍ਰਿਸ਼ਨ ਜੀ ਨੂੰ ਕਹਿੰਦੇ ਨੇ ਗਿਰਦਰ। ਗਿਰ ਕਹਿੰਦੇ ਨੇ ਪਹਾੜ ਨੂੰ। ਜਦੋਂ ਦੇਵਤਿਆਂ ਨੇ ਯੱਗ ਕੀਤਾ ਤੇ ਕਹਿਣ ਲੱਗੇ ਕਿਤੇ ਦੈਂਤ ਇਸ ਯੱਗ ਨੂੰ ਖੰਡਨ ਨਾ ਕਰ ਦੇਣ ਤੇ ਉੱਤੇ ਉਹਨਾਂ ਨੇ ਪਹਾੜ ਚੁੱਕ ਕੇ ਤੇ ਆਸਰਾ ਕਰ ਦਿੱਤਾ, ਪਹਾੜ ਦਾ ਸਾਇਆ ਕਰ ਦਿੱਤਾ ਤੇ ਨਾਮ ਪੈ ਗਿਆ ਗਿਰਦਰ। ਹੁਣ ਵੇਖੋ ਫਿਰ ਵੱਡਾ ਕੌਣ ਹੋਇਆ, ਜਿਹਨੇ ਧਰਤੀ ਨੂੰ ਚੁੱਕਿਆ ਉਹ ਵੱਡਾ ਹੈ ਕਿ ਜਿਹਨੇ ਪਹਾੜ ਨੂੰ ਚੁੱਕਿਆ ਉਹ ਵੱਡਾ ਹੈ। ਜਾਂ ਕੋਈ ਇੱਕ ਬਾਬਰੋ ਵਿਸ਼ਵਨਾਥ ਕਹਾਵੇ ਤਾਂ ਹੈ ਬ੍ਰਿਜਨਾਥ ਕਹੇ ਕੌਣ ਅਧਕਾਈ ਹੈ। ਉਹਨਾਂ ਦਾ ਚੇਲਾ ਉਹਨੂੰ ਤੇ ਕਹਿੰਦੇ ਨੇ ਵਿਸ਼ਵਨਾਥ ਤੇ ਕ੍ਰਿਸ਼ਨ ਜੀ ਨੂੰ ਕਹਿੰਦੇ ਨੇ ਬ੍ਰਿਜਨਾਥ। ਹੁਣ ਬ੍ਰਿਜ ਇੱਕ ਇਲਾਕੇ ਦਾ ਨਾਮ ਹੈ ਤੇ ਵੱਡਾ ਕੌਣ ਹੋਇਆ, ਚੇਲਾ ਵੱਡਾ ਤੇ ਗੁਰੂ ਵੱਡਾ? ਕਿਉਂਕਿ ਜਿਹੜਾ ਇੱਕ ਵਿਸ਼ਵ ਦਾ ਮਾਲਕ ਹੈ, ਇੱਕ ਬ੍ਰਿਜ ਦਾ ਮਾਲਕ ਹੈ, ਬ੍ਰਿਜ ਇਲਾਕੇ ਦਾ, ਫਿਰ ਵੱਡਾ ਕੌਣ ਹੋਇਆ? ਸਕਲ ਆਕਾਰ ਓਂਕਾਰ ਕੇ ਬਿਥਾਰੇ ਜਨ ਤਾਹੇ ਨੰਦ ਨੰਦ ਕਹੇ ਕੌਣ ਠਕੁਰਾਈ ਹੈ। ਜਾਣਤ ਹੈ ਉਸਤਤ ਔਰ ਕਰਤ ਹੈ ਨਿੰਦਾ ਮੂਲ ਐਸੇ ਅਰਾਧਬੇ ਤੇ ਮੋਨ ਸੁਖਦਾਈ ਹੈ। ਕਹਿੰਦੇ ਨੇ ਆਪਣੇ ਦਿਲੋਂ ਤੇ ਉਸਤਤ ਕਰਦੇ ਨੇ ਪਰ ਹੋ ਰਹੀ ਹੈ ਨਿੰਦਿਆ, ਕਿਉਂਕਿ ਮਹਾਨਤਾ ਛੋਟੇ ਦੀ ਜ਼ਿਆਦਾ ਤੇ ਵੱਡੇ ਦੀ ਘੱਟ। ਕਹਿੰਦੇ ਨੇ ਇਸ ਤਰ੍ਹਾਂ ਦੀ ਆਰਾਧਨਾ ਕਰਨ ਨਾਲੋਂ ਤੇ ਬੰਦਾ ਚੁੱਪ ਹੀ ਕੀਤਾ ਰਵੇ ਉਹ ਹੀ ਚੰਗਾ। ਐਸੇ ਆਰਾਧਵੇ ਤੇ ਮੌਨ ਸੁਖਦਾਈ ਹੈ, ਮੌਨ ਰੱਖਣਾ ਚੁੱਪ ਕਰਨਾ ਚੰਗਾ। ਤੇ ਕਹਿੰਦੇ ਨੇ ਇੱਥੇ ਵੀ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਹਰੀ ਦਾ ਨਾਮ ਜਪਣਾ ਜਿਵੇਂ ਗੁਰੂ ਨੇ ਬਚਨ ਕੀਤੇ ਨੇ ਨਾ, ਉਹਨਾਂ ਬਚਨਾਂ ਤੇ ਤੁਰਦਿਆਂ ਹੋਇਆਂ ਜਦੋਂ ਜਪਾਂਗੇ ਫਿਰ ਪਰਮਾਤਮਾ ਦੇ ਨਾਲ ਸਾਂਝ ਪੈਂਦੀ ਹੈ।
ਲਿਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੁੱਟੀ ਜਮ ਕੀ ਬਾਕੀ।
ਜਿਨ੍ਹਾਂ ਦੀ ਸਾਂਝ ਪੈ ਜਾਂਦੀ ਹੈ ਨਾ ਉਸ ਪਰਮਾਤਮਾ ਦੇ ਨਾਲ ਗੁਰੂ ਦੇ ਬਚਨਾਂ ਦੁਆਰਾ ਨਾਮ ਜਪਦਿਆਂ, ਕਹਿੰਦੇ ਨੇ ਫਿਰ ਜਿਹੜਾ ਚਿੱਤਰ ਗੁਪਤ ਦਾ ਲੇਖਾ ਸੀ ਨਾ ਉਹ ਸਾਰਾ ਧਰਮ ਰਾਜ ਦਾ ਹਿਸਾਬ ਜਿਹੜਾ ਉਹ ਉੱਥੇ ਹੀ ਖਤਮ ਹੋ ਜਾਂਦਾ ਹੈ।
ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ।
ਹਰ ਕੇ ਸੰਤ ਜਪਿਓ ਮਨ ਹਰ ਹਰ, ਕਿਸ ਤਰ੍ਹਾਂ? ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਆ ਕੇ, ਰੱਬ ਦੇ ਪਿਆਰਿਆਂ ਨੇ ਸੰਗਤ ਵਿੱਚ ਆ ਕੇ ਉਸ ਪਰਮਾਤਮਾ ਦਾ ਨਾਮ ਜਪਿਆ ਹੈ।
ਦਿਨੀ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ ਕੀ।
ਕਹਿੰਦੇ ਨੇ ਜੋਤ ਸਰੂਪ ਪਰਮਾਤਮਾ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਤੇ ਉਹਨਾਂ ਦੇ ਅੰਦਰੋਂ ਜਿਹੜਾ ਤਪਸ਼ ਦਾ ਸੂਰਜ ਸੀ ਉਹ ਖਤਮ ਹੋ ਗਿਆ। ਕੇਵਲ ਇਹ ਹੀ ਨਹੀਂ, ਤ੍ਰਿਸ਼ਨਾ ਦੀ ਅੱਗ ਜਿਹੜੀ ਅੰਦਰ ਬਲ ਰਹੀ ਸੀ ਨਾ
ਉਹ ਅੱਗ ਵੀ ਬੁੱਝ ਗਈ ਹੈ।
ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੀ।
ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਹੇ ਪਰਮਾਤਮਾ ਤੂੰ ਸਾਰਿਆਂ ਤੋਂ ਵੱਡਾ ਹੈ, ਤੂੰ ਸਾਰੇ ਥਾਵਾਂ ਤੇ ਸਮਾਇਆ ਹੋਇਆ ਹੈ, ਪੂਰਿਆ ਹੋਇਆ ਹੈ, ਔਰ ਤੂੰ ਅਗਮ ਹੈ, ਤੂੰ ਪਹੁੰਚ ਤੋਂ, ਤੇਰੇ ਤੱਕ ਕਿਸੇ ਦੀ ਗਮਤਾ ਨਹੀਂ, ਤੂੰ ਪਹੁੰਚ ਤੋਂ ਪਰੇ ਹੈ। ਅਗੋਚਰ ਤੋਂ ਭਾਵ ਹੈ ਤੂੰ ਇੰਦਰਿਆਂ ਦੀ ਪਹੁੰਚ ਤੋਂ ਵੀ ਪਰੇ ਹੈ। ਤੁਮ ਆਪੇ ਆਪ ਪਾਕੀ, ਹੇ ਪਰਮਾਤਮਾ ਤੂੰ ਕੇਵਲ ਆਪਣੇ ਆਪ ਵਿੱਚ ਆਪ ਹੀ ਹੈ, ਤੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ।
ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾ ਕੀ।
ਪਿੱਛੇ ਅਰਦਾਸ ਬੇਨਤੀ ਹੈ ਕਿ ਹੇ ਪਰਿਪੂਰਨ ਪਰਮਾਤਮਾ ਆਪਣੇ ਦਾਸ ਤੇ ਵੀ ਕਿਰਪਾ ਕਰ ਦੇ, ਰਹਿਮਤ ਕਰ ਦੇ, ਤੇ ਕੀ ਕਰਨਾ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਇੰਨੀ ਕਿਰਪਾ ਕਰ ਆਪਣੇ ਦਾਸਾਂ ਦਾ ਮੈਨੂੰ ਵੀ ਦਾਸ ਬਣਾ ਦੇ, ਤਾਂ ਕਿ ਤੇਰੇ ਨਾਮ ਦੇ ਨਾਲ ਜੁੜ ਕੇ ਉਸ ਨਾਮ ਦੇ ਬੇੜੇ ਵਿੱਚ ਬੈਠ ਕੇ ਇਸ ਭਾਵ ਸਾਗਰ ਤੋਂ ਪਾਰ ਹੋ ਸਕੀਏ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਔਰ ਸਾਡੇ ਹਿਰਦੇ ਵਿੱਚ ਵੀ ਨਾਮ ਵੱਸ ਜਾਏ, ਨਾਮ ਜਪਦਿਆਂ ਜਪਦਿਆਂ ਅਸੀਂ ਨਾਮੀ ਦਾ ਰੂਪ ਹੋ ਜਾਈਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਸਿੱਖ ਜਗਤ ਦੀ ਮਹਾਨ ਸ਼ਖਸੀਅਤ ਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਪਾਕੀ। ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾ ਕੀ।